ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲਹਾਰੀ ਚਰਨ ਕਮਲ ਮਨ ਪ੍ਰਾਣ ਅਧਾਰੀ ਰਹਾਉ ਸਾਧੁ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਅਧਾਰੀ ਕਾਮ ਕ੍ਰੋਧ ਲੋਭ ਮੋਤ ਜਾਰੀ ਦ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੀ ਕਹੁ ਨਾਨਕ ਇਹ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਕਹੁ ਨਾਨਕ ਇਹ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ
ਵਾਹਿਗੁਰੂ ਜੀ ਕੀ ਫਤਿਹ। ਜਾਗਤ ਜੋਤ ਜਗਤ ਗੁਰੂ ਚਵਰ ਛਤਰ ਤਖ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ पवित्र पावन अमृतमयी गोद अंदर सुभायमान गुरु प्यारी गुरु सवारी सात संग जियो ये अमृतमयी बचन जिन्हों का मूल पाठ हमने आप जी ने श्रवण किया है सचखंड श्री हरिमंदर साहब विखे अमृत वेले जो मुख वाक बख्शिश हुए हैं पंचम पिता शहीदां दे सरताज शांति दे पुंज मिठ बोलड़े सबना दे साजन सतगुरु धन धन श्री गुरु अर्जन देव साहब जी दे उचारण कीते हुए सूही राग अंदर धन श्री गुरु ग्रंथ साहिब महाराज जी दे पावन अंग 740 ते शोभनीक हन गुरुदेव जी ने कृपा करके इन्हां अमृतमयी बचना दे द्वारा गुरु संगत विच जदों जग्यासु आउंदा आके दर्शन करदा सतसंग विच जुड़ बैठ के प्रभु दे निर्मल जस नूं कन्ना नाल सुनदा है परमेश्वर दे नाम नूं उचारण करदिआं जदों मालक दी अमृतमयी दृष्टि दा ओह पात्र बणदा प्रभु विच उस नूं अभेदता लीनता प्राप्त हुंदी है क्योंकि मालक समर्थ है उहदी बख्शिश दे कई प्रकार दे तरीके हन और हर तरीका उहदा मुकम्मल भी है ते संपूर्ण भी है असीं अलपग जीव हाँ असीं मालक दे बख्शिश करन वाले हर ढंग तरीके दे पात्र नहीं बन सकते साडे विचों कुछ ऐसे ने जेडे आके गुरु दे दर्शन करदे ने पार उतारा हो जांदा है कुछ ऐसे ने जिन्हां ने गुरु की हजूरी नूं माणिया उन्हां ते मालक दी नदरे करम हो गई कईयां ने गुरु के बचन सुने हिरदे विच वसाए उन्हां ते अमल कीता जीवन दी सही जुगत रौ रीत उन्हां नूं सत संगत करदिआं प्राप्त होई कई मेरे वर्गे ऐसे भी सन जिन्हां नूं ना ये पता भी गुरु दे दर्शन किवें करने ने सतसंग विच किवें आउणा है नाम किवें जपना है उन्हां ते मालक त्रुट के फिर आप किरपा कर दिंदा अमृतमयी दृष्टि दे नाल उन्हां दे मनुखा जीवन नूं सवार के लोक ते परलोक सुहेले बना दिंदा है श्री गुरु अर्जन देव साहब जी ने सुखमणी साहब विच भी इस तरह का जिक्र किया सफल दर्शन पेखत पुनीत परसत चरण गत निर्मल रीत भेट संग राम गुण रवे पार ब्रह्म की दरगह गवे सुनकर बचन कर्म अगाने मन संतोख आत्म पतियाने पूरा गुर अखयो जानका मंत्र अमृत दृष्ट पेखे हुए संत गुण बेअंत कीमत नहीं पाए नानक जिस भावै तिस लए मलाए मालक दियां वडियाईयां उहदे बख्शिश करन दे ढंग तरीके बेअंत ने कोई दावा नहीं जिहड़े जीव मालक दे दर ते आ के प्रभु नूं भा गए गुरु दर ते परवान चढ़ गए उही मेरे मालक दे दर ते कबूल पैंदे ने थाएं पैंदे ने ये शब्द विच भी मेरे सतगुरु जी गुरु दे दर्शनां दी गल कर रहे ने गुरु दे बचनां दी वडियाई कीती है सतसंग दी महिमा दर्शा के परमेश्वर दे गुण गाउण दी मेरे सतगुरु जी प्रेरणा करदे ने ਸ਼ਬਦ ਦੀ ਰਹਾਓ ਵਾਲੀ ਪੰਕਤੀ ਵਿੱਚ ਮੇਰੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਸਫਲ ਮੂਰਤ ਦਰਸ਼ਨ ਬਲਹਾਰੀ ਕਿ ਮੇਰੇ ਗੁਰਦੇਵ ਦੀ ਜੋ ਮੂਰਤ ਹੈ, ਮੂਰਤ ਦਾ ਅਰਥ ਇੱਥੇ ਤਸਵੀਰ ਨਹੀਂ ਹੈ, ਜਿਵੇਂ ਅਕਾਲ ਮੂਰਤ ਪਰਮਾਤਮਾ ਦੀ ਹੋਂਦ ਬਾਰੇ ਇਹ ਬਚਨ ਦਰਸਾਉਂਦੇ ਨੇ ਕਿ ਪਰਮਾਤਮਾ ਦੀ ਹਸਤੀ ਕਾਲ ਤੋਂ ਸਮੇਂ ਤੋਂ ਪਰੇ ਹੈ, ਉਹਦੀ ਹੋਂਦ ਸਦਾ ਕਾਇਮ ਰਹਿਣ ਵਾਲੀ ਹੈ, ਅਬਨਾਸ਼ੀ ਹੈ, ਜਿਹਨੂੰ ਕਦੇ ਕੋਈ ਨਾਸ਼ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜਦੋਂ ਗੁਰੂ ਕੀ ਮੂਰਤ ਦੀ ਗੱਲ ਆਵੇਗੀ, ਗੁਰ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਗੁਰੂ ਦੀ ਮੂਰਤ ਵੀ ਗੁਰੂ ਦਾ ਸ਼ਬਦ ਹੈ, ਗੁਰੂ ਕੀ ਵਡਿਆਈ ਹੈ, ਗੁਰੂ ਕਾ ਹਰ ਜਸ ਹੈ। ਇੰਜ ਕਹਿ ਲਈਏ ਕਿ ਪਰਮਾਤਮਾ ਵਾਂਗ ਗੁਰੂ ਵੀ ਸਦੀਵ ਹੈ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਇਸ ਕਰਕੇ ਗੁਰੂ ਦੀ ਮੂਰਤ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਗੁਰੂ ਦੀ ਮੂਰਤ ਦਾ ਭਾਵ ਵੀ ਗੁਰੂ ਦੀ ਪਰਸਨੈਲਿਟੀ, ਗੁਰੂ ਦੀ ਸ਼ਖਸੀਅਤ, ਗੁਰੂ ਦੀ ਹਸਤੀ ਜੋ ਸਦਾ ਕਾਇਮ ਰਹਿਣ ਵਾਲੀ ਹੈ, ਜੋ ਸਦਾ ਹੋਂਦ ਵਾਲੀ ਹੈ। ਸਾਹਿਬ ਕਹਿੰਦੇ ਉਹ ਫਲਦਾਤੀ ਹੈ, ਗੁਰੂ ਦੀ ਹਸਤੀ ਦੇ, ਗੁਰੂ ਦੀ ਸ਼ਖਸੀਅਤ ਦੇ, ਗੁਰੂ ਦੀ ਹੋਂਦ ਦੇ ਜਦੋਂ ਕੋਈ ਦਰਸ਼ਨ ਕਰਦਾ ਤੇ ਉਹ ਨਿਫਲ ਨਹੀਂ ਜਾਂਦੇ, ਉਹ ਸਫਲ ਹਨ, ਫਲ ਦੇਣ ਵਾਲੇ ਨੇ। ਇਸ ਕਰਕੇ ਸਾਹਿਬ ਕਹਿੰਦੇ ਮੈਂ ਗੁਰੂ ਦੇ ਦਰਸ਼ਨਾਂ ਤੋਂ ਕੁਰਬਾਨ ਜਾਵਾਂ, ਸਦਾ ਬਲਹਾਰੀ ਜਾਵਾਂ। ਦਰਸ਼ਨ ਸ਼ਬਦ ਗੁਰਬਾਣੀ ਵਿੱਚ ਅੱਖਾਂ ਨਾਲ ਵੇਖਣ ਵਾਸਤੇ ਵੀ ਵਰਤਿਆ ਗਿਆ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਦਰਸ਼ਨ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚੇਤਨਾ ਆਵੇ। ਪਰ ਬਹੁਤੀ ਵਾਰ ਦਰਸ਼ਨ ਸ਼ਬਦ ਦਾ ਅਰਥ ਸਿਧਾਂਤ, ਫਿਲਾਸਫੀ ਔਰ ਇੱਥੇ ਤੱਕ ਕਿ ਗੁਰੂ ਦੀ ਸਿੱਖਿਆ ਵਾਸਤੇ ਵੀ ਵਰਤਿਆ ਗਿਆ। ਜਿਵੇਂ ਗੁਰਬਾਣੀ ਵਿੱਚ ਬਚਨ ਆਉਂਦੇ ਨੇ, ਖੱਟ ਦਰਸ਼ਨ ਵਰਤੈ ਵਰਤਾਰਾ। ਖੱਟ ਦਾ ਅਰਥ ਹੁੰਦਾ ਛੇ ਤੇ ਦਰਸ਼ਨ ਦਾ ਅਰਥ ਇੱਥੇ ਆ ਸ਼ਾਸਤਰ, ਤੇ ਸ਼ਾਸਤਰ ਦਾ ਅਰਥ ਹੁੰਦਾ ਜਿਨ੍ਹਾਂ ਵਿੱਚ ਕੋਈ ਸਿੱਖਿਆ ਲਿਖੀ ਹੋਵੇ। ਸਾਹਿਬ ਕਹਿੰਦੇ ਨੇ ਕਿ ਛੇ ਸ਼ਾਸਤਰਾਂ ਦੀ ਸਿੱਖਿਆ ਦਾ ਸੰਸਾਰ ਵਿੱਚ ਵਰਤਾਰਾ ਚੱਲ ਰਿਹਾ ਸੀ। ਖੱਟ ਦਰਸ਼ਨ ਵਰਤੈ ਵਰਤਾਰਾ, ਗੁਰ ਕਾ ਦਰਸ਼ਨ ਅਗੰਮ ਅਪਾਰਾ। ਪਰ ਗੁਰੂ ਦਾ ਜਿਹੜਾ ਸ਼ਾਸਤਰ ਹੈ, ਗੁਰੂ ਦੀ ਜਿਹੜੀ ਸਿੱਖਿਆ ਹੈ, ਗੁਰੂ ਦਾ ਜਿਹੜਾ ਦਰਸ਼ਨ ਹੈ, ਗੁਰੂ ਦੀ ਜਿਹੜੀ ਫਿਲਾਸਫੀ ਹੈ, ਉਹ ਪਰਮਾਤਮਾ ਵਾਂਗ ਅਗੰਮ ਅਗੋਚਰ ਹੈ। ਸੋ ਸਮਝ ਆਈ ਕਿ ਦਰਸ਼ਨ ਦਾ ਅਰਥ ਜਿੱਥੇ ਅੱਖਾਂ ਨਾਲ ਵੇਖਣਾ ਹੈ, ਉੱਥੇ ਜਿਵੇਂ ਗੁਰਮਤ ਦਰਸ਼ਨ, ਯੋਗ ਦਰਸ਼ਨ, ਦਰਸ਼ਨ ਤੋਂ ਹੀ ਸ਼ਬਦ ਬਣਿਆ ਦਾਰਸ਼ਨਿਕ, ਫਿਲਾਸਫਰ। ਜਿਹੜਾ ਸਿਧਾਂਤ ਨੂੰ ਜਾਣਦਾ ਹੋਵੇ, ਜਿਹੜਾ ਫਿਲਾਸਫੀ ਨੂੰ ਜਾਣਦਾ ਹੋਵੇ, ਉਹਨੂੰ ਦਾਰਸ਼ਨਿਕ ਕਿਹਾ ਜਾਂਦਾ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ ਜ਼ਿਕਰ ਆਉਂਦਾ ਕਿ ਯੋਗੀਆਂ ਨੇ, ਸਿੱਧਾਂ ਨੇ ਹਰ ਯਤਨ ਕੀਤਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਅਸੀਂ ਯੋਗ ਮਤ ਵਾਲੇ ਪਾਸੇ ਲੈ ਆਈਏ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੇਵਣ ਉੱਠ ਚਾਲਾ, ਬਾਬਾ ਆਇਆ ਪਾਣੀਐ ਡਿੱਠੇ ਰਤਨ ਜਵਾਹਰ ਲਾਲਾ। ਫਿਰ ਆਇਆ ਗੁਰਨਾਥ ਜੀ ਪਾਣੀ ਠੌਰ ਨਹੀਂ ਉਸ ਤਾਲਾ। ਸਿੱਧਾਂ ਨੇ ਰਿਧੀਆਂ ਸਿੱਧੀਆਂ ਦੇ ਨਾਲ ਤਲਾਬ ਵਿੱਚੋਂ ਪਾਣੀ ਸੁਕਾ ਕੇ ਉੱਥੋਂ ਦੀਆਂ ਠੀਕਰੀਆਂ ਨੂੰ ਇਵੇਂ ਚਮਕਣ ਲਾ ਦਿੱਤਾ ਜਿਵੇਂ ਕੀਮਤੀ ਰਤਨ ਹੋਣ, ਹੀਰੇ ਨਗੀਨੇ ਹੋਣ। ਤੇ ਮੇਰੇ ਸਤਿਗੁਰੂ ਜੀ ਜਦੋਂ ਵਾਪਸ ਪਰਤੇ ਤੇ ਕਹਿਣ ਲੱਗੇ, ਸਿੱਧੋ ਤੁਸੀਂ ਝੂਠ ਵੀ ਬੋਲ ਲੈਂਦੇ ਹੋ, ਤੁਸੀਂ ਤੇ ਕਿਹਾ ਸੀ ਪਾਣੀ ਦਾ ਪਿਆਲਾ ਭਰ ਕੇ ਲੈ ਕੇ ਆਓ, ਪਰ ਉਸ ਤਲਾਬ ਵਿੱਚ ਤਾਂ ਪਾਣੀ ਹੈ ਹੀ ਨਹੀਂ। ਜੋਗੀ ਕਹਿਣ ਲੱਗੇ ਫਿਰ ਜੋ ਕੁਝ ਉੱਥੇ ਸੀ ਉਹ ਲੈ ਆਉਂਦੇ। ਤੇ ਸਾਹਿਬ ਕਹਿੰਦੇ ਬਾਕੀ ਤੇ ਸਭ ਕੁਝ ਮਿੱਟੀ ਸੀ, ਕਿਉਂਕਿ ਕੰਚਨ ਮਾਟੀ ਮਨ ਹੈ। ਜੋਗੀਆਂ ਨੇ ਯਤਨ ਕੀਤਾ ਕਿ ਅਸੀਂ ਡਰਾਵੇ ਦੇ ਕੇ, ਲਾਲਚ ਦੇ ਕੇ, ਰਿਧੀਆਂ ਸਿੱਧੀਆਂ ਵਿਖਾ ਕੇ ਐਸਾ ਜੋਗੀ ਕਲੀ ਵਿੱਚ ਹਮਰੈ ਪੰਥ ਕਰੇ ਉਜਿਆਲਾ। ਜੇ ਕਿਤੇ ਧੰਨ ਗੁਰੂ ਨਾਨਕ ਸਾਹਿਬ ਜੀ ਜੋਗੀ ਬਣ ਜਾਣ ਤੇ ਸਾਡੇ ਜੋਗ ਪੰਥ ਨੂੰ ਚਾਰ ਚੰਨ ਲੱਗ ਜਾਣਗੇ। ਉੱਥੇ ਉਨ੍ਹਾਂ ਨੇ ਫਿਰ ਜਿਹੜਾ ਯਤਨ ਕੀਤਾ, ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ, ਸਭ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ। ਉੱਥੇ ਦਰਸ਼ਨ ਦਾ ਅਰਥ ਹੈ ਸਾਡੀ ਯੋਗ ਦੀ ਦੀਖਿਆ, ਕਿ ਧੰਨ ਗੁਰੂ ਨਾਨਕ ਸਾਹਿਬ ਜੀ ਸਾਡੀ ਯੋਗ ਦੀ ਦੀਖਿਆ ਲੈ ਕੇ ਦੀਕਸ਼ਿਤ ਹੋ ਕੇ ਯੋਗੀ ਬਣ ਜਾਣ। ਹੁਣ ਉੱਥੇ ਦਰਸ਼ਨ ਸ਼ਬਦ ਦਾ ਅਰਥ ਹੈ ਦੀਖਿਆ, ਕਿਤੇ ਦਰਸ਼ਨ ਦਾ ਅਰਥ ਹੈ ਸਿਧਾਂਤ, ਕਿਤੇ ਸ਼ਾਸਤਰਾਂ ਵਾਸਤੇ, ਸਿੱਖਿਆ ਵਾਸਤੇ, ਤੇ ਕਈ ਵਾਰ ਦਰਸ਼ਨ ਸ਼ਬਦ ਅੱਖਾਂ ਨਾਲ ਵੇਖਣ ਵਾਸਤੇ ਵੀ ਵਰਤਿਆ ਹੈ। ਤੇ ਸਾਹਿਬ ਕਹਿੰਦੇ ਅਸਲ ਵਿੱਚ ਦਰਸ਼ਨ ਹੈ ਹੀ ਉਦੋਂ ਜਦੋਂ ਜਿਹਨੂੰ ਅਸੀਂ ਅੱਖਾਂ ਨਾਲ ਵੇਖ ਰਹੇ ਹਾਂ ਉਹਦੀ ਸਿੱਖਿਆ ਨੂੰ, ਉਹਦੇ ਸ਼ਾਸਤਰ ਨੂੰ ਅਸੀਂ ਆਪਣੇ ਮਨ ਦੇ ਵਿੱਚ ਵਸਾ ਲਈਏ, ਤਾਂ ਹੀ ਸਾਡੇ ਕੀਤੇ ਹੋਏ ਦਰਸ਼ਨ ਜਿਹੜੇ ਨੇ ਉਹ ਸਫਲ ਹੋਣਗੇ। ਸਾਹਿਬ ਜੀ ਨੇ ਪਾਵਨ ਬਾਣੀ ਵਿੱਚ ਬਚਨ ਕਹੇ ਹਨ ਕਿ ਜਿਸ ਦਾ ਤੂੰ ਦਰਸ਼ਨ ਕਰਦਾ ਉਹਦੀ ਸਿੱਖਿਆ ਨੂੰ ਹਿਰਦੇ ਵਿੱਚ ਵਸਾ, ਤੇ ਫਿਰ ਗੁਰੂ ਦੇ ਦਰਸ਼ਨਾਂ ਵਿੱਚੋਂ ਤੈਨੂੰ ਇੰਨੀ ਪਵਿੱਤਰਤਾ ਮਿਲੇਗੀ ਕਿ 68 ਤੀਰਥਾਂ ਦਾ ਇਸ਼ਨਾਨ ਹੋ ਜਾਵੇਗਾ। ਦਰਸ਼ਨ ਪਰਸਿਆ ਗੁਰੂ ਕੈ 68 ਮੱਜਨ ਹੋਏ, ਤੇਰਾ ਮਨੁੱਖਾ ਜੀਵਨ ਪ੍ਰਵਾਨ ਹੋ ਜਾਵੇਗਾ ਦਰਸ਼ਨ ਪਰਸਿਆ ਗੁਰੂ ਕੈ ਸੱਚ ਜਨਮ ਪ੍ਰਵਾਨ। ਤੂੰ ਜਨਮ ਤੇ ਮਰਨ ਤੋਂ ਬਹੁਤ ਡਰਦਾ, ਭਾਵਨਾ ਨਾਲ ਗੁਰੂ ਦੇ ਦਰਸ਼ਨ ਕਰ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਕਹਿੰਦੇ ਫਿਰ ਜਨਮ ਤੇ ਮਰਨ ਦਾ ਦੁੱਖ ਵੀ ਖਤਮ ਹੋ ਜਾਵੇਗਾ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਥਾਏ ਅਸੀਂ ਪੜ੍ਹਦੇ ਹਾਂ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰੇ। ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਅੱਖਾਂ ਨਾਲ ਵੇਖਿਆ ਤੇ ਕੰਨਾਂ ਨਾਲ ਸੁਣਿਆ ਉਹ ਫਿਰ ਜਨਮ ਮਰਨ ਤੋਂ ਰਹਿਤ ਹੋ ਗਏ। ਹੁਣ ਸਤਿਗੁਰੂ ਜੀ ਦੇ ਅੱਖਾਂ ਨਾਲ ਦਰਸ਼ਨ ਕਰਨ ਵਾਲੇ ਤਾਂ ਬਹੁਤ ਸਨ, ਪਰ ਪਾਰ ਉਤਾਰਾ ਉਦੋਂ ਹੋਇਆ ਜਦੋਂ ਗੁਰੂ ਨਾਨਕ ਜੀ ਦੇ ਬਚਨਾਂ ਨੂੰ ਸੁਣ ਕੇ ਸਿੱਖਿਆ ਨੂੰ ਹਿਰਦੇ ਵਿੱਚ ਵਸਾ ਲਿਆ। ਤੇ ਜਿਨ੍ਹਾਂ ਨੇ ਸਾਰੀ ਉਮਰ ਕੇਵਲ ਅੱਖਾਂ ਨਾਲ ਹੀ ਵੇਖਿਆ, ਕਿਸੇ ਨੇ ਪੁੱਤ ਰੂਪ ਵਿੱਚ, ਕਿਸੇ ਨੇ ਭਤੀਜੇ ਵਿੱਚ, ਕਿਸੇ ਨੇ ਕਿਹਾ ਕਿ ਇਹ ਮੇਰੇ ਦਮਾਦ ਨੇ, ਕੋਈ ਕਹਿੰਦੇ ਸਨ ਇਹ ਸਾਡੇ ਪਿਤਾ ਨੇ, ਬਾਪੂ ਨੇ, ਪਰ ਵੇਖੋ ਵੇਖਣ ਵਾਲੇ ਉਹ ਵੀ ਸਨ ਜਿਹੜੇ ਕਹਿੰਦੇ ਸਨ ਗੁਰੂ ਨਾਨਕ ਜੀ ਕੁਰਾਈਏ ਨੇ, ਬਿਤਾਲੇ ਨੇ, ਭੂਤਨੇ ਨੇ, ਇੱਥੇ ਤੱਕ ਵੀ ਸ਼ਬਦ ਵਰਤੇ, ਕੋਈ ਆਖੈ ਭੂਤਨਾ, ਕੋਈ ਕਹੈ ਬਿਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਅੱਖਾਂ ਨਾਲ ਤੇ ਉਨ੍ਹਾਂ ਨੇ ਵੀ ਗੁਰੂ ਨਾਨਕ ਜੀ ਨੂੰ ਵੇਖਿਆ ਸੀ। ਕਵੀ ਸੰਤੋਖ ਸਿੰਘ ਜੀ ਨੇ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਗੁਰੂ ਨੂੰ ਵੇਖਣ ਵਾਲਿਆਂ ਦਾ ਜ਼ਿਕਰ ਕੀਤਾ ਤੇ ਉੱਥੇ ਸ਼ਬਦ ਵਰਤੇ ਨੇ, ਤ੍ਰਿਪਤਾ ਨੇ ਜਾਣਿਓ ਸੁੱਤ, ਕਾਲੂ ਨੇ ਜਾਣਿਓ ਪੁੱਤ, ਲਾਲੂ ਨੇ ਭਤੀਜਾ ਮੂਲੇ ਜਾਣਿਓ ਸੋ ਜਵਾਈ ਹੈ, ਚੰਦੋ ਰਾਣੀ ਸੰਬੰਧੀ ਜੈ ਰਾਮ ਸਾਲੇ ਘਰ, ਮੂਰਖੋ ਨੇ ਜਾਣਿਓ ਕਿ ਨਾਨਕ ਕੁਰਾਈ ਹੈ, ਸ੍ਰੀ ਚੰਦ ਲਖਮੀ ਦਾਸ ਜਾਣਿਓ ਬਾਪ ਕਰ, ਨਾਨਕੀ ਨੇ ਜਾਣਿਓ ਰਾਮ ਰੂਪ ਮੇਰੋ ਭਾਈ ਹੈ, ਸ੍ਰੀ ਗੁਰੂ ਅੰਗਦ ਨੇ ਜਾਣਿਓ ਅਕਾਲ ਰੂਪ, ਰਾਏ ਜੀ ਬਲਾਰ ਕੋ ਪ੍ਰਤੀਤ ਭਲੀ ਆਈ ਹੈ। ਹੁਣ ਜਿਸ ਅੱਖ ਨਾਲ ਬੇਬੇ ਨਾਨਕੀ ਜੀ ਨੇ, ਰਾਏ ਬੁਲਾਰ ਜੀ ਨੇ ਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਤੱਕਿਆ, ਉੱਥੇ ਮੇਰੇ ਸਤਿਗੁਰੂ ਜੀ ਕੇਵਲ ਇਨਸਾਨੀ ਜਾਮੇ ਵਿੱਚ ਨਹੀਂ ਬਲਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ, ਉਨ੍ਹਾਂ ਨੂੰ ਦਿਖਾਈ ਦਿੱਤੇ। ਚਾਰ ਪ੍ਰਕਾਰ ਦਾ ਦਰਸ਼ਨ ਵਿਦਵਾਨ ਪੁਰਸ਼ਾਂ ਨੇ ਉਹਦਾ ਜ਼ਿਕਰ ਕੀਤਾ, ਸ਼ਰਵਣ ਦਰਸ਼ਨ, ਚਿੱਤਰ ਦਰਸ਼ਨ, ਸੁਪਨ ਦਰਸ਼ਨ ਤੇ ਪ੍ਰਤੱਖ ਦਰਸ਼ਨ। ਸ਼ੁਰੂਆਤ ਕਿੱਥੋਂ ਹੈ ਕਿ ਜਿਹਨੂੰ ਅੱਖਾਂ ਨਾਲ ਵੇਖਣਾ ਉਹਨੂੰ ਪਹਿਲਾਂ ਕੰਨਾਂ ਨਾਲ ਸੁਣੋ। ਸੁਣ ਸੁਣ ਜੀਵਾਂ ਸੋਏ ਤੁਮਾਰੀ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ। ਤੇ ਜਦੋਂ ਜਿਸ ਨੂੰ ਸੁਣਿਆ ਗੁਣਾ ਕਰਕੇ ਉਹਦੀ ਮੂਰਤ ਨੂੰ ਹਿਰਦੇ ਵਿੱਚ ਵਸਾਓ। अज तक रब की कोई मूर्त नहीं बना सकिया, पर धन गुरु नानक साहब जी ने एको ओंकार तो लैके गुर प्रसाद तक गुणा करके दसिया कि अकाल पुरख वाहेगुरु की मूर्त आज उस नूं हिरदे विच वसाओ भी वह निरभउ है निरवैर है गुणा करके। ते मेरे साहब ने कृपा की कि जिहदे दर्शन करने ने उहदे गुणा नूं उहदे शब्द नूं उहदी सिख्या नूं हिरदे विच वसा गुर की मूर्त मन मैं ध्यान। ते फिर जिन्हों हिरदे विच वसाउणा रात नूं सुत्या सुपने भी उहदे आउण, सुपने आया भी गया मैं जल भरिया रोए। भाई साहब भाई वीर सिंह जी, सुपने विच तुसी मिले असानू असी धाग लवकड़ी पाई, निरा नूर तुसी हाथ नहीं आए साडी कंबदी रही कलाई। ते जदों तीसरी अवस्था ते मनुख पहुंच जांदा ते फिर साहब कहिंदे प्रतख दर्शन हुंदे ने। ਇਹ ਬਿੱਧ ਸੁਣ ਕੇ ਜਾਟਰ ਉੱਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਸੋ ਦੇਖਿਆ ਗੁਰਮੁਖ ਆਂਖੀ, ਕਹਿੰਦੇ ਗੁਰੂ ਦੀ ਰਾਹੀਂ ਗੁਰਮੁਖ ਪਿਆਰੇ ਜਿਹਨੂੰ ਸੁਣਦੇ ਨੇ, ਜਿਹਨੂੰ ਹਿਰਦੇ ਵਿੱਚ ਵਸਾਉਂਦੇ ਨੇ, ਜਿਹਦੇ ਫਿਰ ਸੁਪਨੇ ਵੇਖਦੇ ਨੇ, ਇੱਕ ਦਿਨ ਐਸਾ ਆਉਂਦਾ ਕਿ ਉਹਨੂੰ ਅੱਖਾਂ ਦੇ ਨਾਲ ਫਿਰ ਵੇਖ ਵੀ ਲੈਂਦੇ ਨੇ, ਉਹਦੇ ਪ੍ਰਤੱਖ ਦਰਸ਼ਨ ਵੀ ਕਰਦੇ ਨੇ। ਇਸ ਕਰਕੇ ਮੇਰੇ ਗੁਰਦੇਵ ਜੀ ਨੇ ਕਿਰਪਾ ਕੀਤੀ ਕਿ ਮੈਂ ਗੁਰੂ ਦੇ ਦਰਸ਼ਨਾਂ ਤੋਂ ਬਲਹਾਰ ਜਾਵਾਂ, ਪਰ ਜਿਹਦੇ ਦਰਸ਼ਨ ਕਰਨੇ ਨੇ ਉਹਦਾ ਬਚਨ ਵੀ ਮੰਨਣਾ ਹੈ, ਉਹਦਾ ਬਚਨ ਮੰਨ ਕੇ ਗੁਰੂ ਕੀ ਸੰਗਤ ਵਿੱਚ ਵੀ ਆਉਣਾ, ਤੇ ਸੰਗਤ ਵਿੱਚ ਆ ਕੇ ਰਸਨਾ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਣਾ, ਤੇ ਕੰਨਾਂ ਕਰਕੇ ਵਡਿਆਈ ਨੂੰ ਸੁਣਨਾ। ਤੇ ਸਾਹਿਬ ਕਹਿੰਦੇ ਫਿਰ ਅਸਲ ਵਿੱਚ ਜੀਵਨ ਮਨੋਰਥ ਜਿਹੜਾ ਮੁਕੰਮਲ ਤੌਰ ਤੇ ਇਹਦੀ ਸੋਝੀ ਸਾਨੂੰ ਪ੍ਰਾਪਤ ਹੋਵੇਗੀ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਆਓ ਪਾਵਨ ਪਵਿੱਤਰ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਸਾਰੇ ਜੁੜਨਾ ਕਰੀਏ।
ਵਾਹਿਗੁਰੂ ਜੀ ਸੋਹੀ ਮਹੱਲਾ ਪੰਜਵਾਂ, ਗੁਰ ਕੈ ਬਚਨ ਹਿਰਦੈ ਧਿਆਨ ਧਾਰੀ।
ਸਭ ਤੋਂ ਪਹਿਲਾਂ ਸਾਹਿਬ ਕਹਿ ਰਹੇ ਨੇ ਗੁਰੂ ਕੇ ਬਚਨਾਂ ਨੂੰ ਸੁਣ ਕੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਧਿਆਨ ਧਰਿਆ। ਗੁਰੂ ਨੇ ਬਚਨਾਂ ਰਾਹੀਂ ਦੱਸ ਦਿੱਤਾ ਕਿ ਪਰਮਾਤਮਾ ਕਿੱਡਾ ਵੱਡਾ, ਉਹ ਕਿੰਨਾ ਮਹਾਨ ਹੈ, ਉਹਦੇ ਕਿੰਨੇ ਪਰ ਉਪਕਾਰ ਨੇ ਸਾਡੇ ਜੀਵਨ ਵਿੱਚ। ਇਸੇ ਕਰਕੇ ਸਾਹਿਬ ਜੀ ਨੇ ਪਾਵਨ ਬਾਣੀ ਵਿੱਚ ਗੁਰੂ ਕੇ ਬਚਨਾਂ ਦੀ ਬੜੀ ਮਹਾਨਤਾ ਦਰਸਾਈ। ਸਾਹਿਬ ਕਹਿੰਦੇ ਨੇ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਜੇ ਮੁਕਤੀ ਦਾ ਰਸਤਾ ਲੱਭਣਾ ਹੈ ਤੇ ਫਿਰ ਗੁਰੂ ਦੇ ਬਚਨਾਂ ਨਾਲ ਜੁੜ ਜਾਓ। ਸਾਹਿਬ ਕਹਿੰਦੇ ਗੁਰੂ ਦਾ ਬਚਨ ਸਰੀਰ ਤੋਂ ਵੀ ਅੱਗੇ ਸਾਡੀ ਜਿੰਦ ਦਾ ਸਾਥੀ ਬਣਦਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਤੇ ਜਿਹਦੀ ਜਿੰਦ ਨਾਲ ਜਿਹਦੀ ਆਤਮਾ ਨਾਲ ਗੁਰੂ ਦਾ ਬਚਨ ਵਸ ਜਾਵੇ ਉਹਨੂੰ ਇੰਨੀ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਕਿ ਕੋਈ ਪਾਣੀ ਵਿੱਚ ਡੋਬ ਦੇਵੇ, ਅੱਗ ਵਿੱਚ ਸਰੀਰ ਕਰਕੇ ਸਾੜ ਦੇਵੇ ਤੇ ਸਰੀਰ ਉੱਪਰ ਆਰੇ ਚਲਾ ਕੇ ਟੁਕੜੇ ਟੁਕੜੇ ਵੀ ਕਰ ਦੇਵੇ, ਸਰੀਰਕ ਤੌਰ ਤੇ ਡੁੱਬ ਕੇ ਵੀ ਉਹ ਨਹੀਂ ਡੁੱਬਦੇ, ਸਰੀਰਕ ਤੌਰ ਤੇ ਅੱਗ ਵਿੱਚ ਭੁੱਜ ਕੇ ਵੀ ਨਹੀਂ ਸੜਦੇ, ਤੇ ਉਹਨਾਂ ਨੂੰ ਟੁਕੜੇ ਟੁਕੜੇ ਵੀ ਕਰ ਦਿਓ ਤੇ ਫਿਰ ਵੀ ਭਾਈ ਮਤੀ ਦਾਸ ਵਾਂਗ ਦੋਨੋਂ ਤਨ ਤੇ ਜਪਜੀ ਪੜੈ। ਉਹ ਦੋਵਾਂ ਟੁਕੜਿਆਂ ਵਿੱਚੋਂ ਵੀ ਫਿਰ ਕਹਿੰਦੇ ਨੇ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਦੇਗ ਵਿੱਚ ਉਬਲਦੇ ਵੀ ਆਖਣਗੇ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਰਾਮ ਰੰਗ ਕਦੇ ਉੱਤਰ ਨਾ ਜਾਏ। ਉਹਨਾਂ ਬਾਰੇ ਕਿਹਾ ਗਿਆ ਗੁਰ ਕੈ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਾਲੇ। ਜਿਨ੍ਹਾਂ ਦਾ ਗੁਰੂ ਕਾ ਬਚਨ ਜ਼ਿੰਦਗੀ ਦਾ ਆਧਾਰ ਬਣ ਗਿਆ, ਜਿਨ੍ਹਾਂ ਨੇ ਗੁਰੂ ਕੇ ਬਚਨ ਨੂੰ ਓਟ ਮੰਨਿਆ, ਸਭ ਕਹਿੰਦੇ ਇੰਨੀ ਉੱਚੀ ਆਤਮਕ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਮੇਰੇ ਸਤਿਗੁਰੂ ਜੀ ਦੇ ਬਚਨ ਨੇ ਕਿ ਮੇਰੇ ਗੁਰੂ ਨੇ ਜਿਹੜਾ ਮੈਨੂੰ ਬਚਨ ਕਿਹਾ ਨਾ, ਮੈਂ ਉਹਨੂੰ ਕਦੇ ਵਿਸਾਰਦਾ ਨਹੀਂ, ਮੈਂ ਘੁੱਟ ਕੇ ਉਹਨੂੰ ਪੱਲੇ ਨਾਲ ਬੰਨ ਲਿਆ। ਗੁਰੂ ਅਰਜਨ ਦੇਵ ਜੀ ਦੇ ਸਾਰੰਗ ਰਾਗ ਵਿੱਚ ਬਚਨ ਨੇ ਮਾਈ ਸੱਤ 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 ਹਰ, ਸੱਤ 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 ਸਾਧਾ, ਇੱਕ ਨੁਕਤਾ ਨੋਟ ਕਰਨ ਵਾਲਾ ਕਿ ਸਾਧੂ ਸ਼ਬਦ ਜਦੋਂ ਪਰਮਾਤਮਾ ਤੋਂ ਬਾਅਦ ਦੂਜੀ ਥਾਂ ਤੇ ਆਉਂਦਾ ਉਹ ਗੁਰੂ ਵਾਸਤੇ ਹੈ, ਜਿਹੜਾ ਤੀਸਰੀ ਥਾਂ ਤੇ ਆਉਂਦਾ ਉਹ ਸਤਸੰਗਤ ਵਾਸਤੇ ਹੈ, ਤੇ ਜਿਹੜਾ ਚੌਥੀ ਥਾਂ ਤੇ ਆਉਂਦਾ ਉਹ ਗੁਰਮੁਖ ਪਿਆਰਿਆਂ ਵਾਸਤੇ ਹੈ, ਪ੍ਰਭੂ ਦਾ ਨਾਮ ਜਪਣ ਵਾਲਿਆਂ ਵਾਸਤੇ ਹੈ। ਇਸ ਕਰਕੇ ਹਰ ਥਾਂ ਤੇ ਸਾਧੂ ਸ਼ਬਦ ਦੇ ਅਰਥ ਸਾਧੂ ਨਹੀਂ ਹੈ, ਉੱਥੇ ਉਹਦਾ ਅਰਥ ਹੁੰਦਾ ਗੁਰੂ, ਕਿਉਂਕਿ ਗੁਰੂ ਦੀ ਪਰਮਾਤਮਾ ਤੋਂ ਬਾਅਦ ਦੂਜੀ ਥਾਂ ਹੈ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ। ਹੁਣ ਇੱਥੇ ਰਾਮ ਤੇ ਸੰਤ ਦਾ ਅਰਥ ਰਾਮ ਕਹੀਏ ਪਰਮਾਤਮਾ, ਤੇ ਪਰਮਾਤਮਾ ਤੋਂ ਬਾਅਦ ਅਗਲੀ ਥਾਂ ਸੰਤ ਕਿਹੜਾ? ਭਾਗ ਹੋਆ ਗੁਰ ਸੰਤ ਮਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ। ਜਦੋਂ ਆਵੇਗਾ ਸੰਤ ਜਨਾ ਮਿਲ ਹਰ ਜਸ ਗਾਇਓ, ਇੱਥੇ ਗੁਰੂ ਕੀ ਸੰਗਤ। ਤੇ ਜਦੋਂ ਸ਼ਬਦ ਵਰਤਾਂਗੇ ਕਿਹਾ ਅਪਰਾਧ ਸੰਤ ਹੈ ਕੀਨਾ, ਉੱਥੇ ਇੱਕ ਵਚਨ ਇੱਕ ਵਾਸਤੇ। ਸਭ ਕਹਿੰਦੇ ਨੇ ਹੇ ਮਾਂ ਪਰਮਾਤਮਾ ਸੱਤ ਹੈ, ਉਹਨੂੰ ਮੈਂ ਮਨ ਕਰਕੇ ਬਚਨਾਂ ਕਰਕੇ ਕਰਮਾਂ ਕਰਕੇ ਸੱਤ ਮੰਨ ਲਿਆ। ਗੁਰੂ ਵੀ ਮਨ ਕਰਕੇ ਬਚਨਾਂ ਕਰਕੇ ਕਰਮਾਂ ਕਰਕੇ ਸੱਤ ਮੰਨ ਲਿਆ। ਮਾਈ ਸੱਤ 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 ਹਰ, ਸੱਤ 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 ਸਾਧਾ, ਬਚਨ ਗੁਰੂ ਜੋ ਪੂਰੇ ਕਹਿਓ, ਮੈਂ ਸ਼ੀਕ ਗਾਂਠਰੀ ਬਾਂਧਾ। ਕਿਉਂ ਬੰਨਿਆ ਗੁਰੂ ਕਾ ਬਚਨ ਆਪਣੇ ਪੱਲੇ? ਸਾਹਿਬ ਕਹਿਣ ਲੱਗੇ ਮੈਂ ਜਿੱਧਰ ਵੀ ਤੱਕਦਾ ਹਾਂ, ਨਿਸ ਬਾਸਰ ਨਖਿਅਤਰ ਬਨਾਸੀ ਰਬ ਸਸੀਅਰ ਬੇਨਾਦਾ। ਜੇ ਮੈਂ ਦਿਨ ਰਾਤ ਵੱਲ ਵੇਖਦਾ ਹਾਂ, ਸੂਰਜ ਚੰਦਰਮਾ ਵੱਲ ਵੇਖਦਾ ਹਾਂ, ਸਭ ਕੁਝ ਨਾਸ਼ ਹੋਣ ਵਾਲਾ ਹੈ। ਕਹਿਣ ਲੱਗੇ ਗਿਰ ਬਸਦਾ ਜਲ ਪਵਨ ਜਾਏਗੋ। ਜੇ ਮੈਂ ਵੇਖਿਆ ਵਗਦੀਆਂ ਹਵਾਵਾਂ ਵੱਲ, ਚੱਲਦੇ ਪਾਣੀਆਂ ਵੱਲ, ਇਹ ਸਭ ਕੁਝ ਨਾਸ਼ ਹੋਣ ਵਾਲਾ ਹੈ, ਇੱਕ ਸਾਧ ਬਚਨ ਅਟਲਾਦਾ। ਪਰ ਜਿਹੜਾ ਮੇਰੇ ਗੁਰੂ ਨੇ ਬਚਨ ਕਿਹਾ ਨਾ, ਇੱਥੇ ਵੀ ਸਾਧ ਬਚਨ ਅਟਲਾਦਾ ਦਾ ਮਤਲਬ ਇਹ ਨਹੀਂ ਵੀ ਇੱਕ ਬਚਨ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਤੇ ਇੱਕ ਆਪਾਂ ਕਿਸੇ ਹੋਰ ਕੋਲੋਂ ਲੈਣ ਵਾਸਤੇ ਜਾਣਾ। ਬਸ ਇੱਥੇ ਜਦੋਂ ਸਹੀ ਅਰਥ ਨਹੀਂ ਹੁੰਦੇ ਤੇ ਮਨ ਵਿੱਚ ਡਾਊਟ ਆ ਜਾਂਦਾ ਵੀ ਉਹ ਸਾਧ ਕਿਹੜਾ ਜਿਹਦੇ ਕੋਲੋਂ ਅਸੀਂ ਬਚਨ ਲੈਣ ਵਾਸਤੇ ਜਾਣਾ। ਨਹੀਂ, ਇੱਥੇ ਬਚਨ ਗੁਰੂ ਜੋ ਪੂਰੇ ਕਹਿਆ, ਉਹ ਜਿਹੜਾ ਗੁਰੂ ਨੇ ਬਚਨ ਕਿਹਾ ਨਾ, ਉਹਦੇ ਵੱਲ ਹੀ ਇਸ਼ਾਰਾ ਹੈ ਕਿ ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਮੇਰੇ ਗੁਰੂ ਸਾਧੂ ਦਾ ਬਚਨ ਅਟਲ ਹੈ, ਜੋ ਗੁਰੂ ਸਾਧੂ ਨੇ ਗੁਰਬਾਣੀ ਵਿੱਚ ਬਚਨ ਕਹੇ ਨੇ, ਜੋ ਰਹਿਤਨਾਮਿਆਂ ਵਿੱਚ ਬਚਨ ਕਹੇ ਨੇ, ਉਹ ਬਚਨ ਅਟਲ ਹਨ ਤੇ ਉਹਨਾਂ ਬਚਨਾਂ ਨੂੰ ਹਮੇਸ਼ਾ ਸੁਣਨਾ ਵੀ ਆ ਤੇ ਹਿਰਦੇ ਵਿੱਚ ਵਸਾਉਣਾ ਵੀ ਆ। ਗੁਰੂ ਕੇ ਬਚਨਾਂ ਦੀ ਕਿੰਨੀ ਮਹਾਨਤਾ ਹੈ, ਕਿੱਡਾ ਵੱਡਾ ਫਲ ਮਿਲਦਾ। ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜ਼ਿਕਰ ਕੀਤਾ, ਖੇਮ ਸ਼ਾਂਤ ਰਿਦ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਤੇ ਮੱਧ ਸਗਲ ਤੇ ਉਦਾਸ, ਸੁੰਦਰ ਚਤੁਰ ਤੱਤ ਕਾ ਬੇਤਾ, ਸਮਦਰਸ਼ੀ ਏਕ ਦ੍ਰਿਸ਼ਟੇਤਾ। ਇਹ ਫਲ ਇਸ ਜਨ ਕੈ ਮੁਖ ਭਨੇ, ਗੁਰ ਨਾਨਕ ਨਾਮ ਬਚਨ ਮਨ ਸੁਣੇ। ਜਿਨ੍ਹਾਂ ਨੇ ਮੇਰੇ ਗੁਰੂ ਨਾਨਕ ਜੀ ਦੇ ਬਚਨ ਸੁਣੇ ਨੇ, ਸਾਹਿਬ ਕਹਿੰਦੇ ਆ ਫਲ ਜਿਨ੍ਹਾਂ ਦਾ ਜ਼ਿਕਰ ਕੀਤਾ ਇਹ ਉਹਦੀ ਝੋਲੀ ਵਿੱਚ ਪੈ ਜਾਂਦੇ ਨੇ। ਗੁਰੂ ਕੇ ਬਚਨਾਂ ਦੀ ਏਡੀ ਵੱਡੀ ਮਹਾਨਤਾ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਕਹਿਣ ਲੱਗੇ ਵੇਖਣ ਨੂੰ ਤਾਂ ਗੁਰੂ ਕਾ ਬਚਨ ਭਾਵੇਂ ਸੂਖਸ਼ਮ ਲੱਗਦਾ। ਉਹ ਜੈਨ ਦੀ ਨਗਰੀ ਦਾ ਰਹਿਣ ਵਾਲਾ ਬਿਸੰਬਰ ਦਾਸ, ਜਿਹੜਾ ਸੱਚੀ ਸੁੱਚੀ ਕਿਰਤ ਕਰਦਾ ਸੀ ਤੇ ਹਰ ਸਾਲ ਆਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਉਂਦਾ, ਦਸਵੰਧ ਦੀ ਰਕਮ ਭੇਟ ਕਰਦਾ ਤੇ ਗੁਰੂ ਜੀ ਜਿਹੜਾ ਬਚਨ ਦਿੰਦੇ, ਜਿਹੜੀ ਸਿੱਖਿਆ ਦਿੰਦੇ, ਉਹਨੂੰ ਹਿਰਦੇ ਵਿੱਚ ਵਸਾ ਕੇ ਨਦਰੋ ਨਦਰ ਨਿਹਾਲ ਹੋ ਕੇ ਆਪਣੇ ਘਰ ਨੂੰ ਪਰਤ ਜਾਂਦਾ। ਇੱਕ ਵਾਰ ਕਿਸੇ ਕਾਰਨ ਉਹ ਆਪ ਤਾਂ ਆ ਨਾ ਸਕਿਆ, ਆਪਣੇ ਪੁੱਤਰ ਹਰਗੋਪਾਲ ਦੀ ਉਹਨੇ ਡਿਊਟੀ ਲਾਈ ਵੀ ਤੂੰ ਜਾ। ਕਹਿੰਦੇ ਜਦੋਂ ਤੁਰਿਆ ਆ ਰਿਹਾ ਸੀ ਤੇ ਮਨ ਵਿੱਚ ਸੋਚਿਆ ਕਿ ਮੇਰਾ ਪਿਤਾ ਕਿਹੜੇ ਰਾਹੇ ਪੈ ਗਿਆ, ਵੇਖੋ ਅਸੀਂ 500 ਰੁਪਈਆ ਗੁਰੂ ਨੂੰ ਭੇਟ ਕਰਦੇ ਹਾਂ ਤੇ ਗੁਰੂ ਇਹਦੇ ਬਦਲੇ ਸਾਨੂੰ ਸੂਖਸ਼ਮ ਬਚਨ ਦੇ ਦਿੰਦੇ ਨੇ, ਅਸੀਂ ਬਾਣੀਏ ਹਾਂ, ਜੇ ਕਿਤੇ 500 ਰੁਪਈਏ ਦਾ ਕੋਈ ਵਪਾਰ ਕਰੀਏ ਤੇ ਹੋ ਸਕਦਾ ਇਹਨੂੰ ਆਪਾਂ ਇੱਕ ਦਿਨ ਦੇ ਵਿੱਚ ਹੀ ਦੂਣਾ ਕਰਕੇ ਤੇ ਧਨ ਕਰਕੇ ਮਾਲਾ ਮਾਲ ਹੋ ਜਾਈਏ। ਮਨ ਵਿੱਚ ਇਸ ਤਰ੍ਹਾਂ ਦਾ ਸ਼ੰਕਾ ਲੈ ਕੇ ਜਦੋਂ ਅਨੰਦਪੁਰ ਸਾਹਿਬ ਪਹੁੰਚਿਆ, ਗੁਰੂ ਕੇ ਚਰਨਾਂ ਵਿੱਚ 500 ਰੁਪਈਆ ਭੇਟ ਕੀਤਾ ਤੇ ਗੁਰੂ ਨੇ ਬਚਨ ਦਿੱਤਾ, ਪਰ ਮਨ ਦੇ ਵਿੱਚ ਨਿਰਾਸ਼ਤਾ ਸੀ, ਚਿਹਰਾ ਮੁਰਝਾਇਆ ਹੋਇਆ। ਜਦੋਂ ਵਾਪਸ ਪਰਤਿਆ ਤੇ ਰੋਪੜ ਤੋਂ ਅੱਗੇ ਚਮਕੌਰ ਸਾਹਿਬ ਦੇ ਲਾਗੇ ਇੱਕ ਪਿੰਡ ਆਉਂਦਾ, ਭਾਈ ਧਿਆਨ ਸਿੰਘ ਮਾਜਰੀਏ ਦਾ ਨਗਰ। ਜਦੋਂ ਉਥੋਂ ਦੀ ਲੰਘਣ ਲੱਗਾ ਤੇ ਸਿੱਖ ਨੇ ਵੇਖਿਆ ਕਿ ਇੰਜ ਲੱਗਦਾ ਇਹ ਸ਼ਰਧਾਲੂ ਆਨੰਦਪੁਰ ਸਾਹਿਬ ਤੋਂ ਆਇਆ। ਸੋਚਿਆ ਵੀ ਆਨੰਦਪੁਰ ਸਾਹਿਬ ਤੋਂ ਜਿਹੜਾ ਪਰਦਾ ਉਹ ਤੇ ਬੜਾ ਖੁਸ਼ਹਾਲ ਹੋ ਕੇ ਆਉਂਦਾ, ਪਰ ਇਹਦੇ ਚਿਹਰੇ ਤੇ ਨਿਰਾਸ਼ਤਾ। ਪੁੱਛ ਲਿਆ ਤੇ ਹਰਗੋਪਾਲ ਨੇ ਦੱਸ ਦਿੱਤਾ ਵੀ ਮੈਂ 500 ਰੁਪਈਆ ਗੁਰੂ ਚਰਨਾਂ ਵਿੱਚ ਭੇਟ ਕੀਤਾ ਤੇ ਗੁਰੂ ਨੇ ਇਹਦੇ ਬਦਲੇ ਮੈਨੂੰ ਦਿੱਤਾ ਕਿ ਇੱਕ ਬਚਨ। ਪਹਿਲਾਂ ਤੇ ਬੜਾ ਸਮਝਾਇਆ, ਕਹਿਣ ਲੱਗੇ ਗੁਰੂ ਕਾ ਬਚਨ ਬੜਾ ਅਮੋਲ ਹੈ, ਉਹਦੀ ਕੋਈ ਕੀਮਤ ਨਹੀਂ, ਤੂੰ ਇਹਨੂੰ ਰੱਖ। ਪਰ ਫਿਰ ਵੀ ਜੇ ਤੇਰੇ ਮਨ ਵਿੱਚ ਨਿਰਾਸ਼ਤਾ ਹੈ ਨਾ ਤੇ ਤੈਨੂੰ 500 ਦੀ ਜਗ੍ਹਾ ਅਸੀਂ 600 ਰੁਪਈਆ ਦੇਣ ਲਈ ਤਿਆਰ ਹਾਂ ਤੇ ਤੂੰ ਗੁਰੂ ਕਾ ਬਚਨ ਸਾਡੀ ਝੋਲੀ ਵਿੱਚ ਪਾ ਦੇ। ਕਹਿੰਦੇ ਜਦੋਂ 600 ਰੁਪਈਆ ਲੈ ਕੇ ਘਰ ਪਰਤਿਆ ਤੇ ਸੋਚਿਆ ਕਿ ਮਾਤਾ ਪਿਤਾ ਮੇਰਾ ਬਹੁਤ ਅਦਬ ਸਤਿਕਾਰ ਕਰਨਗੇ, ਜਿਵੇਂ ਅੱਜ ਸਾਡੇ ਬੱਚੇ ਜਦੋਂ ਸਿਰ ਮੂੰਹ ਮਨਾ ਕੇ ਆਉਂਦੇ ਨੇ ਤੇ ਮਾਤਾ ਪਿਤਾ ਫਿਰ ਘੁੱਟ ਕੇ ਗਲ ਨਾਲ ਲਾਉਂਦੇ ਨੇ ਵੀ ਤੂੰ ਹੁਣ ਬੜਾ ਸੋਹਣਾ ਲੱਗਦਾ, ਤੇ ਪਤਾ ਉਦੋਂ ਲੱਗਦਾ ਜਦੋਂ ਉਹ ਬਾਪੂ ਦੀਆਂ ਬੈਠਕਾਂ ਕਢਾਉਂਦਾ, ਜਦੋਂ ਚੁਰਾਏ ਵਿੱਚ ਜਾ ਕੇ ਫਿਰ ਮਾਤਾ ਪਿਤਾ ਨੂੰ ਲਕੀਰਾਂ ਕੱਢ ਕੇ ਮਾਫੀਆਂ ਮੰਗਣੀਆਂ ਪੈਂਦੀਆਂ ਨੇ। ਬੱਚਾ ਜਿਸ ਦਿਨ ਕੇਸ ਮਨਾ ਕੇ ਘਰ ਆਉਂਦਾ, ਸਮਝ ਲਵੋ ਸ਼ੁਰੂਆਤ ਹੈ ਵੀ ਇਹਨੇ ਹੁਣ ਰਸਾਤਲ ਵਿੱਚ ਡਿੱਗਣਾ, ਇਹਨੇ ਨਸ਼ਿਆਂ ਵਿੱਚ ਗਲਤਾਨ ਹੋਣਾ ਤੇ ਇੱਕ ਦਿਨ ਇਹ ਬਾਪੂ ਨੂੰ ਥਾਣੇ ਤੱਕ ਜੇਲ੍ਹ ਤੱਕ ਵੀ ਲੈ ਕੇ ਜਾਵੇਗਾ। ਖੁਸ਼ ਨਾ ਹੋਇਆ ਕਰੋ, ਕਿਉਂਕਿ ਜਿਹੜਾ ਧਰਮ ਤੋਂ ਡਿੱਗ ਪਿਆ, ਜਿਹੜਾ ਗੁਰੂ ਦੇ ਬਚਨ ਨਹੀਂ ਮੰਨਦਾ, ਉਹ ਇੱਕ ਦਿਨ ਸਮਾਜ ਦੀ ਜਾਂ ਮਾਤਾ ਪਿਤਾ ਦੀ ਕਿੰਨੀ ਕੁ ਕਦਰ ਕਰੇਗਾ। ਹੁਣ ਪਿਤਾ ਨੇ ਮੂੰਹ ਨਹੀਂ ਲਾਇਆ, ਕਹਿੰਦੇ ਘਰ ਵਿੱਚ ਦਲਿੱਦਰ ਆ ਗਿਆ, ਆਲਸਪੁਣਾ ਆ ਗਿਆ, ਬਰਕਤਾਂ ਖੰਭ ਲਾ ਕੇ ਉੱਡ ਗਈਆਂ। ਬੜਾ ਪਛਤਾਵਾ ਹੋਇਆ ਮਨ ਵਿੱਚ। ਦੋਵੇਂ ਪਿਓ ਪੁੱਤਰ ਭੁੱਲ ਬਖਸ਼ਾਉਣ ਲਈ ਜਦੋਂ ਆਨੰਦਪੁਰ ਸਾਹਿਬ ਵੱਲ ਆਏ ਤੇ ਸੋਚਿਆ ਵੀ ਗੁਰੂ ਦੇ ਦਰ ਤੇ ਕਿਹੜੇ ਮੂੰਹ ਨਾਲ ਜਾਵਾਂਗੇ। ਰਸਤੇ ਵਿੱਚ ਭਾਈ ਧਿਆਨ ਸਿੰਘ ਮਾਜਰੀਏ ਨੂੰ ਨਾਲ ਲਈਏ ਤੇ ਉਹਨੂੰ ਕਹੀਏ ਵੀ ਤੂੰ ਪਰਉਪਕਾਰੀ ਬਣ ਤੇ ਸਾਡੀ ਭੁੱਲ ਬਖਸ਼ਾ। ਜਦੋਂ ਦੋਵੇਂ ਪਿਓ ਪੁੱਤਰ ਭਾਈ ਧਿਆਨ ਸਿੰਘ ਕੋਲ ਆਏ ਤੇ ਪੁੱਛਿਆ ਵੀ ਅਸੀਂ ਤੇ ਗੁਰੂ ਕੇ ਬਚਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਸਾਡੀ ਆਹ ਹਾਲਤ ਹੋਈ ਹੈ, ਤੇ ਤੁਸੀਂ ਗੁਰੂ ਕਾ ਬਚਨ ਲਿਆ ਸੀ, ਤੁਹਾਡੇ ਜੀਵਨ ਵਿੱਚ ਤੁਹਾਨੂੰ ਕਿੰਨੀਆਂ ਕੁ ਬਰਕਤਾਂ ਮਿਲੀਆਂ ਨੇ। ਤੇ ਭਾਈ ਧਿਆਨ ਸਿੰਘ ਮਾਜਰੀਏ ਨੇ ਕਿਹਾ, ਕਹਿਣ ਲੱਗੇ ਗੁਰੂ ਦਾ ਬਚਨ ਸੀ ਨਾ, ਉੱਦਮ ਕਰਿੰਦਿਆਂ ਜੀਓ ਤੂੰ ਕਮਾਵਦਿਆਂ ਸੁੱਖ ਪੁੰਚ, ਧਿਆਇੰਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉਸ ਦਿਨ ਤੋਂ ਸਰੀਰ ਕਰਕੇ ਉੱਦਮ ਕੀਤਾ ਤੇ ਬੰਜਰ ਜ਼ਮੀਨ ਵਿੱਚ ਹਲ ਚਲਾਇਆ, ਉਹਦੇ ਵਿੱਚ ਅਸੀਂ ਖੇਤੀ ਕੀਤੀ ਤੇ ਵੇਖ ਹਰੀਆਂ ਹਰੀਆਂ ਫਸਲਾਂ, ਜਿਹਦੇ ਬਾਰੇ ਆਪਾਂ ਕਹਿੰਦੇ ਹਾਂ ਕਿ ਸਾਡੇ ਦੇਸ਼ ਦੀ ਧਰਤੀ ਉਗਲੇ ਸੋਨਾ ਮੋਤੀ। ਕਹਿੰਦੇ ਫਸਲਾਂ ਦੇ ਰੂਪ ਵਿੱਚ ਇਹ ਸੋਨਾ ਤੇ ਮੋਤੀ ਉਗਲਦੀ ਹੈ, ਧਰਤੀ ਮਾਂ ਏਡਾ ਵੱਡਾ ਪਰਉਪਕਾਰ ਕਰਦੀ ਹੈ, ਵੇਖ ਸਾਡੇ ਘਰ ਕਿੰਨੀਆਂ ਬਰਕਤਾਂ ਆ ਗਈਆਂ ਨੇ। ਤੇ ਜਦੋਂ ਅਧਿਆਤਮਕ ਤੌਰ ਤੇ ਸਮਝ ਆਈ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ, ਸਗਲ ਉੱਦਮ ਮੈਂ ਉੱਦਮ ਭਲਾ, ਹਰ ਕੋ ਨਾਮ ਜਪੋ ਜੀ ਸਦਾ। ਅਧਿਆਤਮਕ ਤੌਰ ਤੇ ਨਾਮ ਜਪਣ ਵਾਲਾ, ਗੁਰੂ ਕੀ ਸੰਗਤ ਵਿੱਚ ਆਉਣ ਵਾਲਾ ਉੱਦਮ ਕੀਤਾ ਤੇ ਐਸਾ ਧਨ ਸਾਨੂੰ ਮਿਲ ਗਿਆ ਜਿਹਦੇ ਨਾਲ ਅਸੀਂ ਅੰਦਰੋਂ ਵੀ ਭਾਗਾਂ ਵਾਲੇ ਤੇ ਧਨਾੜ ਬਣ ਗਏ। ਹਰ ਧਨ ਰਤਨ ਜਵੇਹਰ ਮਾਨਕ, ਹਰ ਧਨੈ ਨਾਲ ਅੰਮ੍ਰਿਤ ਵੇਲੈ ਵੱਤੈ ਹਰ ਭਗਤੀ ਹਰ ਲਿਵਲਾਈ, ਹਰ ਧਨ ਅੰਮ੍ਰਿਤ ਵੇਲੈ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀਂ। ਕਹਿੰਦੇ ਹੁਣ ਤੇ ਨਾ ਸਰੀਰਕ ਤੌਰ ਤੇ ਤੋਟ ਤੇ ਨਾ ਆਤਮਕ ਤੌਰ ਤੇ। ਦੋਵਾਂ ਪਿਓ ਪੁੱਤਰਾਂ ਨੇ ਜਾ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚੋਂ ਭੁੱਲ ਬਖਸ਼ਾਈ ਤੇ ਭਾਈ ਗੁਰਦਾਸ ਜੀ ਨੇ ਜਦੋਂ ਗੁਰੂ ਕੇ ਬਚਨਾਂ ਦੀ ਮਹਿਮਾ ਦੱਸੀ ਤੇ ਸਾਨੂੰ ਬੜੇ ਪਿਆਰ ਸਹਿਤ ਸਮਝਾਉਂਦੇ ਨੇ, ਕਹਿੰਦੇ ਨੇ ਵੇਖਣ ਨੂੰ ਭਾਵੇਂ ਗੁਰੂ ਕਾ ਬਚਨ ਬੜਾ ਸੂਖਸ਼ਮ ਹੈ, ਪਰ ਵੇਖੋ ਕਿ ਹਰ ਛੋਟੀ ਵਸਤੂ, ਇਹ ਜ਼ਰੂਰੀ ਨਹੀਂ ਕਿ ਵੇਖਣ ਨੂੰ ਨਿੱਕੀ ਦਿਖਾਈ ਦਿੰਦੀ ਹੈ ਤੇ ਉਹਦੀ ਕੀਮਤ ਵੀ ਘੱਟ ਹੋਵੇ। ਭਾਈ ਸਾਹਿਬ ਕਹਿੰਦੇ ਜਿਵੇਂ ਇੱਕ ਹੀਰਾ हाथ दी हथेली ते रख के उनू वेखिए ते ना उदा भार लगदा ते ना आकार करके वड्डा, पर जदों किते हीरे दी कीमत पैंदी है पता ते उन्हां नू लगदा। जिवें किसे कागज दे टुकड़े ते असी हुंडी तैयार करवा लईए, कोई चैक कट के कोई ड्राफ्ट बना के अपनी जेब विच पा लईए, उहदा कोई भार नहीं लगदा, पर जदों हुंडी तड़वाउने आ जदों चैक जां ड्राफ्ट कैश हुंदा ते वेखो लखां करोड़ां रुपईआं नाल जेबां भर जांदियां। जिवें एक बोर दा बीज वेखण नू बड़ा सूक्ष्म है पर धरती विच बीज दईए जदों उगदा ते किड्डे वड्डे आकार दा ओह वृक्ष बणदा। इसे तरह वेखण नू भावें गुरु के बचन बड़े सूक्ष्म ने पर पता उदों लगदा जदों इहदे नाल लोक ते परलोक सवर जांदे। भाई गुरदास जी ने बचन कहे कहण लगे, जैसे हीरा हाथ में तनक सो दिखाई देत, मोल किए दमकन ते भरत भंडार जी, जैसे बार बांधे हुंडी लागत ना भार कश, आगे जाए पाइत लखमी अपार जी, जैसे बट बीज अत सूक्ष्म स्वरूप होत, बोए सह बिबद करे बिरख बथार जी, तैसे गुर बचन सचन गुर सिखन में, जानिए महात्म गए हर द्वार जी। किंदे पता उदो लगदा गुरु के बचना दी किन्नी महानता है, जदों गुरु के बचना नाल शरीरक पक्ष भी ते आत्मक पक्ष भी साडा सवर जांदा है। इस करके धन गुरु अर्जन देव जी गुरु के बचना दी महिमा दर्शा रहे ने कि गुरु के बचना नू मैं अपने जीवन दा आधार मन्या है।
रसना जाप जपो बनवारी,
भाई मैं अपने रसना करके सदा परमेश्वर दा नाम जपदा हां, कीरत प्रभ की गाओ मेरी रसना। ते जदों रसना करके मालक दे गुण गाए जान मिलदा की है, सब कहिंदे रसना गुण गोपाल निध गायन, शांत सहज रहस मन उपजो सगले दुख पलायन। जिवें जिवें रसना नाल परमेश्वर दा नाम उचारण करांगे तिवें तिवें हिरदे दे अंदर शांति सहज टिकाओ प्रगट हुंदा ते समुचे दुखां दा अंदरों परमेश्वर दे नाम जपण दे नाल भाई खात्मा हो जांदा है। केवल दुखां दा ही नहीं जमां दी फाई भी कट्टी जांदी है। मन मेरो गज, कहिंदे जदों अपना मन मैं गज बना लिया ते जिवें एक दर्जी कोल कपड़ा मिण वास्ते गज हुंदा ते फिर कपड़ा मिण मिण के वह कैंची नाल कटदा है ना, ते भगत नामदेव जी ने वचन कहे, मन मेरो गज जेबा मेरी काती, कहिंदे मैं रसना एवें चलाई नाम जपण लई जिवें कैंची चलदी है। मन मेरो गज जेबा मेरी काती, मप मप काटो जम की फासी, मन नू गज बना लिया ते उदे नाल जमां दी फाई नू मिणिया ते रसना नाल नाम जपिया जिवें कैंची चली, ते मिण मिण के कहिंदे मैं जमां दी फाई नू दुखां नू जीवन विचों कट दिता, पाव हुण खत्म हो गया। रसना जाप जपो बनवारी, जदों परमेश्वर दे नाम नू रसना करके जपिया जमां दा दुख जीवन विचों फिर समाप्त हो जांदा है।
सफल मूरत दर्शन बलहारी,
इस करके भाई मेरे गुरु दी मूरत गुरु दी हस्ती गुरु दी हजूरी मेरे गुरु दी होंद ओ फल देण वाली है, नेफल नहीं जांदी। इस करके मैं दर्शन बलहारी गुरु दे दर्शना तों सदा बलहार जांदा हां।
चरण कमल मन प्राण आधारे,
गुरु दे चरण कमला नू मैं अपने प्राणा दा आधार मन्या है। अगे भी कई बार जिक्र कीता है कि चरणा दा अर्थ केवल हड मास दे पैर नहीं, हिरदा चरण शब्द सतगुर को नानक बांध्यो पाल। गुरु दे शब्द नू जपना ही मानो परमेश्वर दे चरणा नू हिरदे विच वसाउणा है। हर हर चरण हृदय उर धारे, सिमर स्वामी सतगुर अपना कार्ज सफल हमारे। कहो नानक तांके पूर करम्मा जांका गुर चरनी मन लागा, रब के सुत को तिन त्रास कहां जो चरण गुरु चित लावत है। जेडे गुरु दे चरणा नाल गुरु दे शब्द नाल गुरु दी हजूरी नाल जुड़ जांदे ने, कहिंदे धर्मराज ਜਿਹੜਾ ਸੂਰਜ ਦਾ ਪੁੱਤਰ ਹੈ ਨਾ, ਉਹਨਾਂ ਦਾ ਫਿਰ ਜੰਮਦਾ ਵੀ ਪ੍ਰਭੂ ਪਿਆਰਿਆਂ ਨੂੰ ਡਰ ਜਿਹੜਾ ਖਤਮ ਹੋ ਜਾਂਦਾ। ਰੱਬ ਕੇ ਸੁੱਤ ਕੋ ਤਿੰਨ ਤਰਾਸ ਕਹਾਂ, ਸੂਰਜ ਦੇ ਪੁੱਤਰ ਧਰਮ ਰਾਜ ਦਾ ਫਿਰ ਉਹਨਾਂ ਨੂੰ ਡਰ ਕਾਹਦਾ, ਜੋ ਚਰਨ ਗੁਰੂ ਚਿੱਤ ਲਾਵਤ ਹੈ, ਜਿਹੜੇ ਗੁਰੂ ਦੇ ਚਰਨਾਂ ਨਾਲ ਚਿੱਤ ਜੋੜ ਲੈਂਦੇ ਨੇ। ਤੇ ਗੁਰੂ ਕੇ ਚਰਨ, ਗੁਰੂ ਕਾ ਸ਼ਬਦ, ਗੁਰੂ ਕੀ ਹਜ਼ੂਰੀ, ਜਿਵੇਂ ਆਪਾਂ ਕਹਿੰਦੇ ਹਾਂ ਤੁਸੀਂ ਗੁਰੂ ਕੀ ਚਰਨ ਸ਼ਰਨ ਵਿੱਚ ਆ ਕੇ ਜੁੜ ਬੈਠੇ ਹੋ। ਤੇ ਗੁਰੂ ਕੇ ਚਰਨ ਕਿਹੜੇ ਨੇ? ਗੁਰੂ ਕੀ ਹਜ਼ੂਰੀ ਨੂੰ ਮੰਨਣਾ, ਗੁਰੂ ਦੇ ਨਾਲ ਜੁੜਨਾ, ਗੁਰੂ ਦਾ ਧਿਆਨ ਕਰਨਾ।
ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ।
ਗੁਰੂ ਕੀ ਸੰਗਤ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਜਪਦਿਆਂ, ਗੁਰੂ ਕੇ ਬਚਨਾਂ ਨੂੰ ਸੁਣਦਿਆਂ, ਗੁਰੂ ਦੀ ਜਿਹੜੀ ਹੋਂਦ ਹੈ, ਗੁਰੂ ਦੀ ਹਸਤੀ ਨੂੰ, ਗੁਰੂ ਦੀ ਹਜ਼ੂਰੀ ਨੂੰ ਮਾਣਦਿਆਂ, ਸਾਧ ਸੰਗ ਜਨਮ ਮਰਨ ਨਿਵਾਰੀ, ਗੁਰੂ ਕੀ ਸੰਗਤ ਵਿੱਚ ਆ ਕੇ ਜਨਮ ਤੇ ਮਰਨ ਇਹ ਵੀ ਖਤਮ ਹੋ ਜਾਂਦਾ। ਗੁਰੂ ਅਰਜਨ ਦੇਵ ਸਾਹਿਬ ਜੀ ਜਦੋਂ ਪਰਮੇਸ਼ਰ ਦੇ ਦਰ ਤੋਂ ਦਾਨ ਮੰਗਦੇ ਨਾ, ਉਹ ਦਾਨ ਵੀ ਇਹੀ ਹੈ। ਸਾਹਿਬ ਕਹਿੰਦੇ ਨੇ ਕਿ ਮੈਂ ਮੰਗੋ ਦਾਨ ਠਾਕੁਰ ਨਾਮ, ਹੇ ਪ੍ਰਭੂ ਮੈਂ ਤੁਹਾਡਾ ਨਾਮ ਤੁਹਾਡੇ ਦਰ ਤੋਂ ਦਾਨ ਰੂਪ ਦੇ ਵਿੱਚ ਮੰਗਦਾ ਹਾਂ। ਸਗਲ ਮਨੋਰਥ ਪੂਰਨ ਹੋਵੇ, ਸਿਮਰੋ ਤੁਮਰਾ ਨਾਮ। ਮੰਗੋ ਕਹਿਣ ਲੱਗੇ, ਮੈਂ ਪ੍ਰਭੂ ਦੇ ਦਰ ਤੋਂ ਆਹ ਦਾਨ ਜਦੋਂ ਮੰਗਿਆ ਤੇ ਮਿਲਿਆ ਕਿ ਮੇਰੇ ਜੀਵਨ ਮਨੋਰਥ ਦਾ ਕਾਰਜ ਸਿਰੇ ਚੜ ਗਿਆ, ਰਾਸ ਆ ਗਿਆ। ਚਰਨ ਤੁਮਾਰੇ ਹਿਰਦੇ ਵਾਸੈ, ਸੰਤਨ ਕਾ ਸੰਗ ਪਾਵੋ, ਸੋਗ ਅਗਨ ਮਨ ਨਾ ਵਿਆਪੈ, ਆਠ ਪੈਰ ਗੁਣ ਗਾਵੋ। ਤੇ ਅੱਗੇ ਮੇਰੇ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਮਨੁੱਖਾ ਜੀਵਨ ਦੀਆਂ ਤਿੰਨ ਅਵਸਥਾਵਾਂ ਨੇ, ਇੱਕ ਬਚਪਨ, ਦੂਸਰੀ ਜਵਾਨੀ ਤੇ ਤੀਸਰੀ ਬੁਢਾਪਾ, ਜਿਹਦੇ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਸੁਚੇਤ ਕਰਦੇ ਨੇ, ਬਾਲ ਜਵਾਨੀ ਅਰ ਬਿਰਧ ਹੁਣ ਤੀਨ ਅਵਸਥਾ ਜਾਣ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਆਪਾਂ ਕਹਿੰਦੇ ਹਾਂ ਬੁਢਾਪੇ ਵੇ ਜਾ ਕੇ ਸਹੀ, ਪਰ ਸਾਹਿਬ ਕਹਿੰਦੇ ਜੇ ਬਚਪਨ ਤੇ ਜਵਾਨੀ ਪ੍ਰਭੂ ਦੇ ਸਿਮਰਨ ਤੋਂ ਬਿਨਾਂ ਬਤੀਤ ਹੋ ਗਈ, ਉਹ ਵੀ ਵਿਅਰਥ ਚਲੇ ਗਏ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਦੋਂ ਸਾਡੇ ਬਚਪਨ ਦੀ, ਜਵਾਨੀ ਦੀ, ਬੁਢਾਪੇ ਦੀ ਗੱਲ ਕੀਤੀ, ਸਾਹਿਬ ਕਹਿੰਦੇ ਜਨਮ ਮਰਨ ਕੱਟਿਆ ਕਿਹਦਾ ਜਾਵੇਗਾ। ਸਾਹਿਬ ਨੇ ਬਚਨ ਕਹੇ, ਸਵਸਥ ਵਿਵਸਥਾ ਹਰ ਕੀ ਸੇਵਾ। ਸਵਸਥ ਵਿਵਸਥਾ ਦਾ ਅਰਥ ਹੈ ਜਿਹਨੂੰ ਆਪਾਂ ਬਾਲਪਨ ਅਵਸਥਾ ਕਹਿੰਦੇ ਹਾਂ। ਬਾਲਪਨ ਅਵਸਥਾ ਦੇ ਵਿੱਚ ਵੀ ਹਰੀ ਦੀ ਸੇਵਾ, ਹਰੀ ਦਾ ਸਿਮਰਨ ਕਰਨਾ। ਮਧਿਅੰਤ ਪ੍ਰਭ ਜਾਪਣ, ਸ਼ਬਦ ਭਾਵੇਂ ਇੱਕੋ ਹੈ, ਮਧਿਅੰਤ ਧੱਦੇ ਦੇ ਪੈਰ ਚ ਅੱਧਾ ਐੜਾ, ਉੱਤੇ ਟਿੱਪੀ ਤੇ ਤੱਤਾ। ਸ਼ਬਦ ਪੜ੍ਹਨ ਨੂੰ ਭਾਵੇਂ ਇੱਕ ਹੈ ਮਧਿਅੰਤ, ਪਰ ਜਦੋਂ ਸੰਧੀ ਛੇਦ ਕਰਾਂਗੇ ਤੇ ਇਹਦਾ ਅਰਥ ਹੋਵੇਗਾ, ਮੱਧ ਦਾ ਅਰਥ ਹੈ ਵਿਚਕਾਰਲਾ ਸਮਾਂ ਜਵਾਨੀ ਤੇ ਅੰਤ ਦਾ ਅਰਥ ਹੈ ਬੁਢਾਪਾ। ਕਹਿਣ ਲੱਗੇ ਸਵਸਥ ਵਿਵਸਥਾ ਹਰ ਕੀ ਸੇਵਾ, ਮਧਿਅੰਤ ਜਦੋਂ ਅਸੀਂ ਮੱਧ ਵਿੱਚ, ਜਵਾਨੀ ਵਿੱਚ ਤੇ ਅਖੀਰਲੇ ਸਮੇਂ ਵਿੱਚ ਵੀ, ਭਾਵ ਹਰ ਵੇਲੇ ਜਦੋਂ ਅਸੀਂ ਪਰਮਾਤਮਾ ਨੂੰ ਜਪਾਂਗੇ ਹਰ ਜਾਪਣ, ਤੇ ਫਿਰ ਮਿਲੇਗਾ ਕੀ? ਕਹਿਣ ਲੱਗੇ ਫਿਰ ਨਾਨਕ ਰੰਗ ਲੱਗਾ ਪਰਮੇਸ਼ਰ, ਬਹੁੜ ਜਨਮ ਨਾ ਛਾਪਣ। ਫਿਰ ਜਨਮ ਤੇ ਮਰਨ ਤੋਂ ਬੰਦਾ ਬਚ ਜਾਂਦਾ। ਇੱਥੇ ਛਾਪਣ ਦਾ ਅਰਥ ਹੈ ਮਰਨਾ, ਤੇ ਜਨਮ ਦਾ ਅਰਥ ਹੈ ਜਨਮ ਲੈ ਕੇ ਆਉਣਾ। ਜਦੋਂ ਗੁਰੂ ਕੀ ਸੰਗਤ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਰੰਗ ਲੱਗ ਜਾਵੇ, ਨਾਨਕ ਰੰਗ ਲੱਗਾ ਪਰਮੇਸ਼ਰ, ਬਹੁੜ ਜਨਮ ਨਾ ਛਾਪਣ। ਫਿਰ ਕਹਿੰਦੇ ਜਨਮ ਮਰਨ ਨਹੀਂ ਹੁੰਦਾ, ਬਹੁੜ ਹਮ ਕਾਹੇ ਆਵਾਂਗੇ, ਆਵਣ ਜਾਣਾ ਹੁਕਮ ਤਿਸੇ ਕਾ, ਹੁਕਮੈ ਬੂਝ ਸਮਾਵਾਂਗੇ। ਇਸ ਕਰਕੇ ਸਾਧ ਸੰਗ ਜਨਮ ਮਰਨ ਨਿਵਾਰੀ, ਗੁਰੂ ਕੀ ਸੰਗਤ ਵਿੱਚ ਆ ਕੇ ਜਨਮ ਤੇ ਮਰਨ ਕੱਟਿਆ ਜਾਂਦਾ। ਧੰਨ ਗੁਰੂ ਅਰਜਨ ਦੇਵ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਸਾਧ ਸੰਗ ਮਿਲ ਕਰੋ ਆਨੰਦ। ਕੀ ਕਰਨਾ? ਗੁਰੂ ਕੀ ਸੰਗਤ ਵਿੱਚ ਆ ਕੇ ਗੁਣ ਗਾਵੋ ਪ੍ਰਭ ਪਰਮਾਨੰਦ। ਗੁਰੂ ਕੀ ਸੰਗਤ ਵਿੱਚ ਆਉਣ ਦਾ ਮਨੋਰਥ ਕੀ? ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇ ਕਾ ਕਰੋ ਉਧਾਰ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਫਿਰ ਕਹਿੰਦੇ ਗੁਰੂ ਕੀ ਸੰਗਤ ਵਿੱਚ ਆ ਕੇ ਜਨਮ ਤੇ ਮਰਨ ਦੂਰ ਹੋ ਜਾਂਦਾ, ਭਾਵ ਮਨੁੱਖਾ ਜਨਮ ਸਫਲ ਕਰਕੇ ਮਨੁੱਖ ਸੰਸਾਰ ਤੋਂ ਗੁਰੂ ਕੀ ਹਜ਼ੂਰੀ ਵੱਲ ਪ੍ਰਭੂ ਦੀ ਦਰਗਾਹ ਵੱਲ ਤੁਰਦਾ ਹੈ।
ਅੰਮ੍ਰਿਤ ਕਥਾ ਸੁਣ ਕਰਨ ਅਧਾਰੇ,
ਜਦੋਂ ਕੰਨਾਂ ਦੇ ਨਾਲ ਆਤਮਕ ਜੀਵਨ ਦੇਣ ਵਾਲੀ ਜੋ ਪਰਮਾਤਮਾ ਦੀ ਸਿਫਤ ਸਲਾਹ ਦੀ ਕਥਾ ਹੈ ਉਹਨੂੰ ਆਪਣੇ ਜੀਵਨ ਦਾ ਆਧਾਰ ਮੰਨ ਲਈਏ। ਮੇਰੇ ਸਾਹਿਬ ਜੀ ਨੇ ਪਾਵਨ ਬਾਣੀ ਵਿੱਚ ਬਚਨ ਕਹੇ ਨੇ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮੱਥਾ। ਫਿਰ ਦਰਗਾਹ ਦੇ ਵਿੱਚ ਸੁਰਖਰੂ ਹੋ ਕੇ ਜਾਵੇਗਾ, ਉਜਲਾ ਮਸਤਕ ਲੈ ਕੇ ਜਾਵੇਗਾ, ਜਿੱਥੇ ਹੱਥਾਂ ਪੈਰਾਂ ਨਾਲ ਸ੍ਰੇਸ਼ਟ ਕਰਮ ਕਰਨੇ ਨੇ ਉੱਥੇ ਕੰਨਾਂ ਕਰਕੇ ਪ੍ਰਭੂ ਦੀ ਵਡਿਆਈ ਮਾਲਕ ਦੀਆਂ ਕਥਾ ਕਹਾਣੀਆਂ ਸੁਣਿਆ ਕਰ। ਮੇਰੇ ਗੁਰੂ ਜੀ ਉਹਨਾਂ ਸਿੱਖਾਂ ਤੋਂ ਬਲਹਾਰ ਜਾਂਦੇ ਨੇ ਜਿਹੜੇ ਗੁਰੂ ਕੀ ਸੰਗਤ ਵਿੱਚ ਆ ਕੇ ਪਰਮਾਤਮਾ ਦੀ ਕਥਾ ਸੁਣਦੇ ਨੇ। ਸਾਹਿਬ ਦੇ ਬਚਨ ਨੇ, ਸਦ ਬਲਹਾਰੀ ਤਿੰਨਾ ਜੇ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਵੇਂ ਪ੍ਰਭ ਮੱਥਾ। ਜਿਹੜੇ ਮੇਰੇ ਗੁਰੂ ਦਰ ਤੇ ਆ ਕੇ ਮੱਥਾ ਟੇਕਦੇ ਨੇ ਉਹਨਾਂ ਨੂੰ ਤੁਸੀਂ ਮੁਖੀ ਜਾਣੋ ਤੇ ਉਹਨਾਂ ਦੀ ਪ੍ਰਧਾਨਗੀ ਕਦੇ ਵੀ ਕੋਈ ਨਹੀਂ ਖੋ ਸਕਦਾ। ਮੇਰੇ ਮਾਲਕ ਦੇ ਦਰ ਤੇ ਉਹ ਪੰਚ ਪ੍ਰਵਾਨ ਪੰਚ ਪ੍ਰਧਾਨ ਬਣ ਕੇ ਜਾਂਦੇ ਨੇ। ਉਹਨਾਂ ਦੀ ਇਸ ਤਰ੍ਹਾਂ ਵਡਿਆਈ ਇਸ ਤਰ੍ਹਾਂ ਸ਼ੋਭਾ ਜਿਹੜੀ ਆ ਮੇਰੇ ਮਾਲਕ ਦੇ ਦਰ ਤੇ ਬਣਦੀ ਹੈ। ਕਿੰਨਾਂ ਦੀ? ਜਿਨ੍ਹਾਂ ਨੇ ਪਰਮੇਸ਼ਰ ਦੀ ਕਥਾ ਕਹਾਣੀ ਨੂੰ ਕੰਨਾਂ ਦੇ ਨਾਲ ਸੁਣਿਆ ਹੈ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ। ਜਿੰਨੀਆਂ ਵੀ ਸੰਸਾਰ ਵਿੱਚ ਕਥਾ ਕਹਾਣੀਆਂ ਨੇ ਸਭ ਤੋਂ ਉੱਤਮ ਕਥਾ ਪਰਮੇਸ਼ਰ ਦੀ ਕਥਾ ਹੈ। ਇਹਦਾ ਅਰਥ ਇਹ ਨਹੀਂ ਕਿ ਆਪਾਂ ਕਹੀਏ ਪਾਠ ਨਾਲੋਂ ਕੀਰਤਨ ਨਾਲੋਂ ਕਥਾ ਚੰਗੀ ਹੈ, ਨਹੀਂ। ਪਰਮਾਤਮਾ ਦੀ ਸਿਫਤ ਸਲਾਹ ਵਿੱਚ ਕੀਤਾ ਹੋਇਆ ਪਾਠ ਵੀ ਚੰਗਾ ਜੇ, ਪਰਮਾਤਮਾ ਦੀ ਸਿਫਤ ਸਲਾਹ ਵਿੱਚ ਕੀਤਾ ਹੋਇਆ ਕੀਰਤਨ ਵੀ। ਕਲਯੁਗ ਮੈਂ ਕੀਰਤਨ ਪ੍ਰਧਾਨਾਂ ਤੇ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਕੀਤੀ ਤੇ ਸੁਣੀ ਕਥਾ ਵੀ, ਉਹ ਵੀ ਉੱਤਮ ਹੈ। ਇਸ ਕਰਕੇ ਜਿੰਨੀਆਂ ਵੀ ਸੰਸਾਰ ਵਿੱਚ ਕਥਾ ਕਹਾਣੀਆਂ ਨੇ ਸਭ ਤੋਂ ਉੱਤਮ ਕਥਾ ਪਰਮੇਸ਼ਰ ਦੀ ਕਥਾ ਹੈ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ। ਤੇ ਸਾਹਿਬ ਕਹਿ ਰਹੇ ਨੇ ਅੰਮ੍ਰਿਤ ਕਥਾ ਸੁਣ ਕਰਨ ਅਧਾਰੀ, ਆਤਮਕ ਜੀਵਨ ਦੇਣ ਵਾਲੀ ਪ੍ਰਭੂ ਦੀ ਇਸ ਕਥਾ ਨੂੰ ਸੁਣ ਕੇ ਆਪਣੇ ਜੀਵਨ ਦਾ ਮੈਂ ਆਧਾਰ ਬਣਾ ਲਿਆ।
ਕਾਮ ਕ੍ਰੋਧ ਲੋਭ ਮੋਹ ਤਜਾਰੇ,
ਗੁਰੂ ਕੀ ਕਥਾ ਸੁਣਦਿਆਂ ਸੁਣਦਿਆਂ ਫਿਰ ਆਪਣੇ ਜੀਵਨ ਵਿੱਚੋਂ ਵਿਸ਼ੇ ਵਿਕਾਰਾਂ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤਿਆਗ ਦਿੱਤਾ। ਕਿਉਂਕਿ ਗੁਰੂ ਕੀ ਸੰਗਤ ਵਿੱਚ ਆ ਕੇ ਪਤਾ ਲੱਗਾ ਕਿ ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਏ ਨਾ ਸੁਣੈ ਪੁਕਾਰਾ। ਸਾਡੇ ਘਰਾਂ ਵਿੱਚ ਇੱਕ ਚੋਰ ਆ ਜਾਵੇ ਤੇ ਵੇਖੋ ਕਿੰਨੀ ਹਫੜਾ ਦਫੜੀ ਮੱਚਦੀ ਹੈ। ਤੇ ਸਾਹਿਬ ਕਹਿੰਦੇ ਬੰਦਿਆ ਤੇਰੇ ਇਸ ਕਾਇਆ ਨਗਰ ਦੇ ਵਿੱਚ ਪੰਜ ਚੋਰ ਤੇਰੇ ਅੰਦਰ ਦੀ ਸ਼ੁਭ ਗੁਣਾਂ ਦੀ ਪੂੰਜੀ ਨੂੰ ਵੇਖ ਚੋਰੀ ਕਰ ਰਹੇ ਨੇ, ਤੇ ਤੂੰ ਗਿਆਨ ਇੰਦਰੀਆਂ ਕਰਕੇ ਕਰਮ ਇੰਦਰੀਆਂ ਕਰਕੇ ਜਿਹੜੇ ਪਹਿਰੇਦਾਰ ਸਨ ਸੁੱਤਾ ਪਿਆ, ਤੇ ਫਿਰ ਵੇਖ ਸੂਨਾ ਨਗਰ ਜਾਣ ਕੇ ਇਹਨਾਂ ਨੇ ਸਭ ਕੁਝ ਲੁੱਟ ਲਿਆ। ਤਾਂ ਮੇਰੇ ਸਾਹਿਬ ਜੀ ਨੇ ਅਰਦਾਸ ਕੀਤੀ ਕਿ ਕਾਮ ਕ੍ਰੋਧ ਔਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਹੇ ਮੇਰੇ ਗੁਰੂਦੇਵ, ਕਿਰਪਾ ਕਰ ਸਾਡੀ ਜ਼ਿੰਦਗੀ ਵਿੱਚੋਂ ਇਹ ਵਿਸ਼ੇ ਵਿਕਾਰ ਦੂਰ ਹੋ ਜਾਣ, ਕਾਮ ਕ੍ਰੋਧ ਲੋਭ ਮੋਹ ਤਜਾਰੀ। ਪਰਮਾਤਮਾ ਦੀ ਕਥਾ ਨੂੰ ਸੁਣਦਿਆਂ ਸੁਣਦਿਆਂ ਗੁਰੂ ਕੀ ਸੰਗਤ ਕਰਦਿਆਂ ਕਰਦਿਆਂ ਜੀਵਨ ਵਿੱਚੋਂ ਵਿਸ਼ੇ ਵਿਕਾਰਾਂ ਦਾ ਸਾਹਿਬ ਕਹਿੰਦੇ ਅਸੀਂ ਤਿਆਗ ਕਰ ਦਿੱਤਾ। ਗੁਰੂ ਕੀ ਸੰਗਤ ਵਿੱਚ ਆ ਕੇ ਤਿਆਗਣਾ ਕੀ ਹੈ ਤੇ ਗ੍ਰਹਿਣ ਕੀ ਕਰਨਾ? ਸਾਹਿਬ ਕਹਿੰਦੇ ਨੇ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਖੇਲਤ ਸਭ ਜੂਏ ਹਾਰੇ, ਸਤ ਸੰਤੋਖ ਦਇਆ ਧਰਮ ਸੁੱਚ ਇਹ ਆਪਣੇ ਗ੍ਰਹਿ ਭੀਤਰ ਵਾਰੇ। ਪੰਜਾਂ ਦਾ ਤਿਆਗ ਕਰ ਦਿਓ ਤੇ ਪੰਜ ਆਪਣੇ ਜੀਵਨ ਵਿੱਚ ਧਾਰਨ ਕਰ ਲਵੋ।
ਦ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੇ,
ਜਦੋਂ ਵਿਸ਼ੇ ਵਿਕਾਰ ਅੰਦਰੋਂ ਤਿਆਗ ਦਿੱਤੇ ਤੇ ਫਿਰ ਅੰਦਰ ਧਾਰਨ ਕੀ ਕੀਤਾ, ਦ੍ਰਿੜ ਕੀ ਕੀਤਾ, ਸ਼ੁਭ ਗੁਣ। ਦ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੀ, ਪਰਮੇਸ਼ਰ ਦਾ ਨਾਮ ਜਪਣਾ, ਦੂਜਿਆਂ ਦੀ ਸੇਵਾ ਵਿੱਚ ਲੱਗਣਾ ਤੇ ਫਿਰ ਕਹਿੰਦੇ ਜੀਵਨ ਦੀ ਪਵਿੱਤਰਤਾ। ਇਹ ਸ਼ੁਭ ਗੁਣਾਂ ਦੀ ਸੁਚਮ ਹਿਰਦੇ ਦੇ ਵਿੱਚ ਧਾਰਨ ਕਰ ਲਈ।
ਆਹੋ ਨਾਨਕ ਇਹ ਤਤ ਵਿਚਾਰੇ।
ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਜੀ ਤਤ ਦੀ ਵਿਚਾਰ ਦੱਸ ਰਹੇ ਨੇ ਕਿ ਹੇ ਭਾਈ ਆਓ ਤੁਸੀਂ ਵੀ ਇਸ ਅਸਲੀਅਤ ਨੂੰ ਸਮਝੋ, ਇਸ ਤਤ ਦੀ ਵਿਚਾਰ ਨੂੰ ਤੁਸੀਂ ਹਿਰਦੇ ਵਿੱਚ ਧਾਰਨ ਕਰੋ।
ਰਾਮ ਨਾਮ ਜਪ ਪਾਰ ਉਤਾਰੇ।
ਅਸਲ ਵਿੱਚ ਤਤ ਦੀ ਵਿਚਾਰ ਕੀ ਹੈ ਕਿ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਹੀ ਭਵ ਸਾਗਰ ਤੋਂ ਅਸੀਂ ਪਾਰ ਹੋ ਸਕਦੇ ਹਾਂ। ਕਹੋ ਨਾਨਕ ਕੇ ਤਤ ਵਿਚਾਰਾ, ਬਿਨ ਹਰ ਭਜਨ ਨਾ ਹੀ ਛੁਟਕਾਰਾ। ਕਹਿੰਦੇ ਤਤ ਦੀ ਵਿਚਾਰ ਕਰਕੇ ਵੇਖੋ, ਜਿੰਨੇ ਮਰਜ਼ੀ ਕਰਮ ਕਰ ਲਿਓ ਪਰ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਿਨਾਂ ਛੁਟਕਾਰਾ ਨਹੀਂ ਹੋ ਸਕਦਾ। ਇਸ ਕਰਕੇ ਕਹੋ ਨਾਨਕ ਉਹ ਤਤ ਵਿਚਾਰੀ। ਅਸਲ ਵਿੱਚ ਤਤ ਦੀ ਵਿਚਾਰ ਇਹ ਹੈ ਕਿ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਅਸੀਂ ਭਵ ਸਾਗਰ ਤੋਂ ਆਪਣਾ ਪਾਰ ਉਤਾਰਾ ਕਰ ਸਕਦੇ ਹਾਂ। ਸਤਿਗੁਰੂ ਰਹਿਮਤ ਕਰਨ, ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਗੁਰੂ ਕੀ ਸਾਧ ਸੰਗਤ ਬਖਸ਼ਣ ਦੇ ਯੋਗ ਹੈ, ਕਿਰਪਾ ਕਰਕੇ ਬਖਸ਼ ਦੇਣਾ। ਆਓ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰਕੇ ਸਮਾਪਤੀ ਕਰੀਏ।
ਕਹੋ ਨਾਨਕ ਇਹ ਤਤ ਵਿਚਾਰੀ, ਰਾਮ ਨਾਮ ਜਪ ਪਾਰ ਉਤਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਇ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਮਰਕਾਏ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੋ ਨਿਧਿਆ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਆਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਰਿਤਨਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਇਆ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਤੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਲ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਤਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨੇਤਿਆਂ ਦੀ ਓਟ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਆਸਾ ਜੀ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਆਨੰਦ ਸਾਹਿਬ ਦੀ ਅਰਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੁਕਮਨਾਮੇ ਦੀ ਕਥਾ ਵਿਚਾਰ ਹੋਈ ਹੈ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਅੱਗੇ ਤੋਂ ਸਮਰਥ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸਾਉਣ ਦੀ ਕਿਰਪਾਲਤਾ ਕਰਨੀ ਸਤਿਗੁਰੂ ਜੀਓ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਕਦਮ ਲੇਖੇ ਲਾਉਣੇ ਯਾਤਰਾ ਸਫਲ ਕਰਨੀ ਗੁਰਮਤ ਅਨੁਸਾਰ ਸਭ ਦੀਆਂ ਸਭ ਮਨੋ ਭਾਵਨਾ ਪੂਰੀਆਂ ਕਰਨੀਆਂ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ ਕਾਰਜ ਰਾਸ ਕਰਨੇ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਵ ਹਾਜ਼ਰ ਹੈ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸਤਿਗੁਰੂ ਜੀ ਕਿਰਪਾ ਕਰੋ ਇਲਾਹੀ ਹੁਕਮਨਾਮੇ ਬਖਸ਼ਿਸ਼ ਕਰਕੇ ਸਰਬੱਤ ਸੰਗਤਾਂ ਨੂੰ ਕਿਰਤਾਰਥ ਕਰੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਕੇ ਪਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬ ਚਲਾਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਵਿੱਚ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋ